शहीद जथेदार गुरुदेव सिंह कौंके संखेप जीवनी लेखक सर्वकार सिंह जून 1984 च भारतीय हुकूमत वालों सिखा उत्ते वरताए गए घल्लूघारे तो बाद एक साल के अंदर अंदर ही सिख गभरू ने दिल्ली हुकूमत को खालसाई जलवा विखा शुरू कर दिता तो भारतीय हुकूमत हक्की बक्की रह गई कि यह किस मिट्टी के बने हुए ने। खालसा प्रभु सत्ता नूं मुड़ स्थापित करने लई गुरबाणी दे खंडे दी पहल दी इलाही जुगत विचों जन्मे गुरु दे लाल मैदान मल्ली बैठे सी। इह भावना सिख चेतना विच इन्नी डूंगी तस चुकी सी कि 1984 तों बाद लोकतंत्री ते हथियारबंद हर मुहाज उत्ते सिख पूरी दृढ़ता नाल खालसाई विचारधारा नूं प्रगट कर रहे सी। भारत दे अथाह साधना ते सरमाए मूहरे भावें खालिस्तानी धिरां दा खड़ना ते लड़ना बहुत औखा सी, पर उह लड़ रहे सी क्योंकि गुरबाणी की रहमत सिखां नूं हर संभव ते नामुमकिन लड़ाई लड़न दे योग बना दिंदी है। गुरु प्यार नाल भरपूर धर्म हित सीस वारन लई तत्पर सरलाथी योधिआं दी चढ़त ने भारत सरकार नूं बुखला दिता सी। भारतीय सूई अते खुफिया अदारे हक सच लई किसी भी हद तक जाण वाले सिंघां दी पछाण कर रहे सन अते पुलिस राही आम सिखां उत्ते अन्नेवाद तशद्दुद राही उन्हां नूं लोकां नाल निखेड़ रहे सी। खाड़कू लहर दौरान पुछगिछ करन दे बहाने पुलिस ने सिंघां उत्ते अंतां दे तशद्दुद ढाउणे शुरू कर दिते। तशद्दुद समय ना उम्र दा ख्याल रखना ते ना ही सेहत दा, ना किसी दे जीण दा, ना किसी दे मरण दा। जे कोई बच गया तां चंगी गल, नहीं खतरनाक अतवादी कह छाती विच कुछ गोलियां मार पुलिस मुकाबले विच मारे जाण दी खबर दे देनी। भारतीय हुकूमत दे इस वरतारे ने सिखां दी सरमौर संस्था अकाल तख्त साहिब तक अपना हमला किया जिसकी मिसाल है कार्यकारी जथेदार भाई साहब भाई गुरदेव सिंह जी कौंके की शहादत। भाई गुरदेव सिंह कौंके का जन्म सन 1949 लुधियाने जिले के एक पिंड कौंके विच होया। भाई साहब का जन्म जद होया तां कुछ समा बाद ही उन्होंने पिता जी अकाल चलाना कर गए। आप जी 3 साल दे सी कि उन्होंने माता जी भी अकाल चलाना कर गए। उन्होंने पिता जी के भरावां ही उन्होंने पालिया। पिंड के स्कूल तो ही उन्होंने 7वीं तक पढ़ाई की। हाले भाई साहब 7वीं जमात विच ही सी कि गुरु ते साध संगत की कृपा सदका उन्हां दी बिरती सिखी तो प्रभावित होनी शुरू हो गई। तद उन्हें ज्ञानी वीर सिंह मद्दोके ते बाबा इंद्र सिंह बादनी कला वाले कोलों गुरमत की सिक्ख्या लेनी शुरू कर दिती ते इंजो हो दमदमी टकसाल का हिस्सा बन गए। 1971 विच भाई साहब जी का आनंद कारज बीबी गुरमेल कौर नाल होया। आप जी के घर सतगुरां 4 धियां ते 3 पुत्रां की दात बख्शी। गुरु की सिक्खी भाई साहब के अमलों विचों प्रगट हुंदी सी। गुरमत नूं अपने जीवन विच पूरी परपक्ता नाल लागू करन करके भाई साहब दा सादगी भरिया बारी सरूप ते विहार वेखण वाले उपर बहुत प्रभाव पैंदा सी। उन्हां दी गुरमत विच रती शख्सियत इन्नी प्रभावशाली सी कि पते तो हो चुके लोग उन्हां नूं मिल के मन मत त्याग गुरमत दे धारनी होण लई प्रेरित हुंदे सी। समां अपनी चाले चलदा गया ते 13 अप्रैल 1978 दी विसाखी दा उह दिन आ गया जो सिख इतिहास विच बहुत वड्डी घटना सी। इस दिन पूरी अमन शांति नाल वाहिगुरु का जाप करती संगत उत्ते निरंकारियों ने गोलियां चला 13 सिंह शहीद कर दिते ते बाकी दी संगत नूं बेदर्दी नाल कुटिया। इह उह पहली घटना सी जद खालसा पंथ ने उन्हां उत्ते सवालिया निशान लाया जो सदियों तो अपने होण दा दावा करदे नहीं सी थकदे। दमदमी टकसाल के मुखी संत जरनैल सिंह भिंडरांवाले ने इस घटना तो यह तत्थ बुझ लिया कि इस खिते विच सिख रासी तौर पर गुलाम ने ते गुलामी तो निजात ही हल है। उन्हां जदों इसलिए ते संघर्ष शुरू किया जिसने धर्मी युद्ध मोर्चे का रूप धारिया तो जून 1984 भारतीय हुकूमत ने सचखंड श्री दरबार साहब उत्ते अपनी फौजां चाढ़ हमला कर दिता। इस जख्म की पीड़ खालसा पंथ किवें जर सकता सी। इस पीड़ ने गुरु वल कंड कर चुकियां दा मूँह गुरु वल फेर दिता। हुण सिखां दे रिश्ते इस भारत मुल्क नाल बदल गए सी। संतां दे बोलां मुताबक खालिस्तान की नींह रखी जा चुकी सी। गुरु दे सिख संत जरनैल सिंह खालसा भिंडरांवाले दे बचनां उत्ते पहरा दिंदे होए सचखंड वल कूच कर रहे सी। इस मौके भाई गुरदेव सिंह कौंके भी अपने पिंड तों संगतां दा जत्था तैयार करके श्री अमृतसर साहब वल चल पए, पर भाई साहब नूं संगतां समेत पुलिस ने लुधियाने रोक लिया ते जेल विच कैद कर दिता। कई महीनों मगरों रिहाई होण तों बाद उह पंथक सेवावां विच मुड़ शामिल होए। कार्यकारी जथेदार भाई गुरदेव सिंह कौंके जून 1984 तो बाद अकालियां दी साख पंथक पिड़ विच बिल्कुल डिग चुकी सी। ਪਰ ਸੰਤ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਨੇ ਉਹਨਾਂ ਦਾ ਕੱਦ ਹੋਰ ਬੁਲੰਦ ਕਰ ਦਿੱਤਾ ਸੀ। 31 ਅਕਤੂਬਰ 1984 ਨੂੰ ਇੰਦਰਾ ਸੋਧਨ ਤੋਂ ਬਾਅਦ ਸੰਤਾਂ ਦੇ ਸੰਘਰਸ਼ ਦਾ ਰਾਹ ਚੁਣਨ ਵਾਲਿਆਂ ਦੀ ਕਤਾਰ ਵੱਧਦੀ ਜਾ ਰਹੀ ਸੀ। ਨਵੰਬਰ 1984 ਦੀ ਨਸਲਕੁਸ਼ੀ ਨੇ ਪੰਥ ਦੇ ਰੋਹ ਨੂੰ ਹੋਰ ਭਖਾ ਦਿੱਤਾ ਸੀ। ਇਸ ਵਿੱਚੋਂ ਜਿਹੜਾ ਖਾੜਕੂ ਵਰਗ ਪੈਦਾ ਹੋਇਆ ਉਹਨਾਂ 1985 ਵਿੱਚ ਦਿੱਲੀ ਅਤੇ ਹੋਰਨਾਂ ਥਾਵਾਂ ਵੱਡੇ ਕਾਰਨਾਮੇ ਕਰਕੇ ਭਾਰਤੀ ਹਕੂਮਤ ਨੂੰ ਕੰਬਣੀ ਛੇੜ ਦਿੱਤੀ। ਖੁਫੀਆ ਏਜੰਸੀਆਂ ਦਾ ਮੰਨਣਾ ਸੀ ਕਿ ਰਾਜੀਵ ਗਾਂਧੀ ਨੂੰ ਬਚਾਉਣ ਲਈ ਅਤੇ ਲੋਕਾਂ ਦੇ ਉਭਾਰ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਆਪਣੇ ਹੱਥ ਟੋਕਿਆਂ ਦੀ ਸਰਕਾਰ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਪੰਜਾਬ ਦੀ ਲੜਾਈ ਪੰਜਾਬ ਤੱਕ ਹੀ ਸੀਮਿਤ ਰਹੇ, ਦਿੱਲੀ ਵਾਲੇ ਦਾ ਸੇਕ ਨਾ ਆਵੇ। ਪੰਜਾਬ ਨੂੰ ਅੱਗ ਦੀ ਭੱਠੀ ਬਣਾਉਣ ਲਈ ਅਨੇਕਾਂ ਢੰਗ ਤਰੀਕੇ ਸੋਚੇ ਗਏ। ਅਖੀਰ ਅਕਾਲੀਆਂ ਨੂੰ ਕੇਂਦਰ ਸਰਕਾਰ ਨੇ ਆਪਣਾ ਹੱਥ ਟੋਕਾ ਬਣਾਉਣ ਲਈ ਚੁਣਿਆ। ਇਸ ਮਾਹੌਲ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਦਾ ਡਰਾਮਾ ਕੀਤਾ ਗਿਆ ਕਿ ਕੇਂਦਰ ਸਰਕਾਰ ਨੇ ਸਿੱਖਾਂ ਦੀਆਂ ਮੰਗਾਂ ਮੰਨ ਲਈਆਂ ਨੇ, ਪਰ ਸਮਝੌਤਾ ਸਿਰਫ ਅਕਾਲੀਆਂ ਦਾ ਕੇਂਦਰ ਨਾਲ ਹੋਇਆ ਸੀ। ਖਾੜਕੂ ਸਿੰਘਾਂ ਵੱਲੋਂ ਲੌਂਗੋਵਾਲ ਨੂੰ ਸਰਕਾਰ ਨਾਲ ਸਮਝੌਤਾ ਅਤੇ ਪੰਥ ਨਾਲ ਗਦਾਰੀ ਕਰਨ ਕਰਕੇ ਮਾਰ ਦਿੱਤਾ ਗਿਆ। ਅਕਾਲੀਆਂ ਦੇ 74 ਉਮੀਦਵਾਰ ਜਿੱਤੇ। ਪੰਜਾਬ ਦੀ ਆਮ ਜਨਤਾ ਵਿੱਚ ਵੀ ਸਰਕਾਰ ਦੇ ਜ਼ੁਲਮਾਂ ਦਾ ਗੁੱਸਾ ਸੀ, ਇਸ ਲਈ ਜਨਤਾ ਨੇ ਕਾਂਗਰਸ ਦੇ ਵਿਰੋਧ ਵਿੱਚ ਅਕਾਲੀਆਂ ਨੂੰ ਵੋਟਾਂ ਪਾ ਦਿੱਤੀਆਂ। ਇਹ ਵੋਟਾਂ ਅਕਾਲੀਆਂ ਨੂੰ ਨਹੀਂ ਕਾਂਗਰਸ ਦੇ ਵਿਰੋਧ ਵਿੱਚ ਲੋਕਾਂ ਨੇ ਪਾਈਆਂ ਸੀ। ਪੰਜਾਬ ਦੀ ਜਨਤਾ ਸੋਚਿਆ ਕਿ ਕਾਂਗਰਸ ਹੀ ਹਟਾ ਜੇਕਰ ਅਕਾਲੀ ਆਉਣਗੇ ਤਾਂ ਸਾਨੂੰ ਕੋਈ ਸੋਖ ਹੋਵੇਗੀ, ਪਰ ਹੋਇਆ ਇਦੋਂ ਬਿਲਕੁਲ ਉਲਟ। ਸਿੱਖਾਂ ਉੱਤੇ ਜ਼ੁਲਮ ਬਰਨਾਲਾ ਸਰਕਾਰ ਵੇਲੇ ਵੀ ਲਗਾਤਾਰ ਜਾਰੀ ਰਿਹਾ। ਕੇਂਦਰ ਸਰਕਾਰ ਨੇ ਖਾਲਿਸਤਾਨੀ ਲਹਿਰ ਨੂੰ ਖਤਮ ਕਰਨ ਲਈ ਹੀ ਬਰਨਾਲੇ ਨੂੰ ਕੁਰਸੀ ਦਿੱਤੀ ਸੀ। 31 ਅਕਤੂਬਰ 1985 ਨੂੰ ਇੰਦਰਾ ਨੂੰ ਸੋਧਣ ਵਾਲੇ ਸੂਰਮੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਮਨਾਇਆ ਗਿਆ। ਇਸ ਮੌਕੇ ਸਿੱਖ ਸੰਗਤ ਵੱਲੋਂ ਭਰਮੀ ਸ਼ਮੂਲੀਅਤ ਕਰਕੇ ਬਰਨਾਲਾ ਸਰਕਾਰ ਵਿਰੁੱਧ ਆਪਣਾ ਰੋਹ ਪ੍ਰਗਟ ਕੀਤਾ ਅਤੇ ਖਾੜਕੂ ਲਹਿਰ ਦੇ ਹੱਕ ਵਿੱਚ ਫਤਵਾ ਜਾਰੀ ਕਰ ਦਿੱਤਾ। ਇਸੇ ਸਾਲ 28-29 ਦਸੰਬਰ ਨੂੰ ਚੌਂਕ ਮਹਿਤੇ ਸਿੱਖ ਸੰਗਤਾਂ ਦਾ ਇਕੱਠ ਸੱਦਿਆ ਗਿਆ, ਜਿਸ ਵਿੱਚ ਫੈਸਲਾ ਹੋਇਆ ਕਿ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਲਈ ਸਰਬੱਤ ਖਾਲਸਾ ਸੱਦਿਆ ਜਾਵੇਗਾ ਅਤੇ ਸਰਕਾਰ ਦੁਆਰਾ ਬਣਾਏ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬਾਬਤ ਵੀ ਫੈਸਲਾ ਉਸੇ ਮੌਕੇ ਲਿਆ ਜਾਵੇਗਾ। ਇਸ ਐਲਾਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਵੀ 27 ਜਨਵਰੀ ਦਾ ਦਿਨ ਇਸ ਬਾਬਤ ਮਿਥਿਆ ਹੋਇਆ ਸੀ, ਪਰ ਸਿੰਘਾਂ 26 ਜਨਵਰੀ ਨੂੰ ਹੀ ਸਰਬੱਤ ਖਾਲਸਾ ਕਰਨ ਦਾ ਲੱਕ ਬੰਨ ਲਿਆ। ਉੱਤੋਂ ਬਰਨਾਲੇ ਨੂੰ ਵੀ ਲੱਗਦਾ ਸੀ ਕਿ 26 ਜਨਵਰੀ ਨੂੰ ਰਾਜੀਵ ਗਾਂਧੀ ਚੰਡੀਗੜ੍ਹ ਪੰਜਾਬ ਨੂੰ ਦੇਵੇਗਾ, ਜਿਹਨੂੰ ਉਹ ਆਪਣੀ ਪ੍ਰਾਪਤੀ ਵਜੋਂ ਦਿਖਾਉਣ ਲਈ ਪੋਸਟਰ ਛਾਪੀ ਬੈਠਾ ਸੀ। ਇਸ ਤਰ੍ਹਾਂ ਖਾੜਕੂ ਸਿੰਘ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨਾਲ ਇੱਕੋ ਵੇਲੇ ਸਿੱਧੇ ਟਕਰਾਅ ਵਿੱਚ ਆ ਗਏ। ਅਕਾਲੀਆਂ ਨੇ ਇਸ ਖਿਲਾਫ਼ ਜਥੇਦਾਰ ਕੋਲ ਸ਼ਿਕਾਇਤ ਕੀਤੀ, ਪਰ ਸਿੰਘਾਂ ਉਦੋਂ ਪਹਿਲਾਂ ਹੀ 16 ਜਨਵਰੀ ਪ੍ਰਕਰਮਾ ਵਿੱਚ ਅਖੰਡਪੁਰ ਸਾਹਿਬ ਆਰੰਭ ਕਰ ਦਿੱਤੇ। ਇਹਦੇ ਤੋਂ ਖਿਝ ਬਰਨਾਲੇ ਦੇ ਮੁੰਡੇ ਗਗਨਦੀਪ ਸਿੰਘ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮਾਲਵੇ ਤੋਂ ਲਿਆਂਦੇ ਬਦਮਾਸ਼ਾਂ ਨਾਲ ਪ੍ਰਕਰਮਾ ਵਿੱਚ ਗੋਲੀ ਚਲਾ ਦਿੱਤੀ, ਪਰ ਉਹ ਖਾੜਕੂ ਸਿੰਘਾਂ ਦੇ ਜਲਾਲ ਮੂਹਰੇ ਟਿਕ ਨਾ ਸਕੇ। ਸਿੰਘਾਂ ਉਹਨਾਂ ਦੇ ਹਥਿਆਰ ਖੋਲ੍ਹੇ ਅਤੇ ਉਹਨਾਂ ਨੂੰ ਆਪਣੀਆਂ ਜਾਨਾਂ ਬਚਾ ਉੱਥੋਂ ਭੱਜਣਾ ਪਿਆ। ਮੁੜ 22 ਜਨਵਰੀ ਨੂੰ ਉਹਨੇ ਬਦਮਾਸ਼ ਇਕੱਠੇ ਕਰਕੇ ਹਮਲੇ ਦੀ ਤਿਆਰੀ ਕੀਤੀ, ਪਰ ਰਾਹ ਵਿੱਚ ਹੀ ਲੱਤ ਤੁੜਾ ਬੈਠਾ। ਇੱਧਰ ਜਥੇਦਾਰ ਟੌੜਾ ਨੇ ਵੀ 22 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਦੀ ਕਾਰ ਸੇਵਾ ਜਥਾ ਭਿੰਡਰਾਂ ਮਹਿਤਾ ਨੂੰ ਸੌਂਪ ਆਪਣੀ ਹਾਰ ਮੰਨ ਲਈ, ਕਿਉਂਕਿ ਬਰਨਾਲਾ ਸਰਕਾਰ ਦੀਆਂ ਕਾਰਵਾਈਆਂ ਤੋਂ ਲੋਕਾਂ ਨੂੰ ਇੰਜ ਜਾਪਣ ਲੱਗ ਪਿਆ ਸੀ ਕਿ ਦੁਬਾਰਾ ਤੋਂ ਅਕਾਲ ਤਖ਼ਤ ਸਾਹਿਬ ਉੱਤੇ ਹਮਲੇ ਦੀਆਂ ਸਾਜ਼ਿਸ਼ਾਂ ਬਣਾਈਆਂ ਜਾ ਰਹੀਆਂ ਨੇ। 26 ਜਨਵਰੀ 1986 ਨੂੰ ਸਰਬੱਤ ਖਾਲਸਾ ਦਾ ਸਮਾਗਮ ਸਿੱਧੇ ਰੂਪ ਵਿੱਚ ਭਾਰਤੀ ਹਕੂਮਤ ਨੂੰ ਖਾੜਕੂ ਸਿੰਘਾਂ ਦੁਆਰਾ ਗਣਤੰਤਰ ਦਿਵਸ ਉੱਤੇ ਦਿੱਤੀ ਬਹੁਤ ਵੱਡੀ ਚੁਣੌਤੀ ਸੀ। ਇਸ ਸਮਾਗਮ ਵਿੱਚ ਸਮੁੱਚੇ ਖਾਲਸਾ ਪੰਥ ਨੇ ਭਖਵੀਂ ਅਤੇ ਭਰਮੀ ਹਾਜ਼ਰੀ ਭਰ ਕੇ ਭਾਰਤੀ ਹਕੂਮਤ ਨੂੰ ਸਾਫ਼ ਕਰ ਦਿੱਤਾ ਸੀ ਕਿ ਉਹ ਕਿਸ ਪਾਸੇ ਨੇ। ਇਹ ਸਮਾਗਮ ਵਿੱਚ ਸਮੇਂ ਦੇ ਹਾਲਾਤ ਅਨੁਸਾਰ 23 ਗੁਰਮਤੇ ਪਾਸ ਕੀਤੇ ਗਏ। ਇੱਕ ਮਤੇ ਅਨੁਸਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਿਰਪਾਲ ਸਿੰਘ ਦੀ ਥਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਭਤੀਜੇ ਭਾਈ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਥਾਪਿਆ ਗਿਆ। ਉਹ ਉਸ ਵਕਤ ਸਾਗਰ ਜੇਲ੍ਹ ਵਿੱਚ ਕੈਦ ਸੀ, ਇਸ ਲਈ ਉਹਨਾਂ ਦੀ ਥਾਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕਾਰਜਕਾਰੀ ਜਥੇਦਾਰ ਥਾਪਿਆ ਗਿਆ। ਇਸ ਦੌਰਾਨ 5 ਮੈਂਬਰੀ ਕਮੇਟੀ ਦਾ ਵੀ ਐਲਾਨ ਕੀਤਾ ਗਿਆ, ਜਿਸ ਵਿੱਚ ਭਾਈ ਧੰਨਾ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋ ਚਾਹਲ, ਭਾਈ ਗੁਰਦੇਵ ਸਿੰਘ ਉਸਮਾਨਵਾਲਾ, ਭਾਈ ਅਰੂੜ ਸਿੰਘ, ਭਾਈ ਵਸਣ ਸਿੰਘ ਜਫਰਵਾਲ ਲਾਏ ਗਏ। 29 ਅਪ੍ਰੈਲ 1986 ਨੂੰ ਪੰਥ ਕਮੇਟੀ ਨੇ ਡਾਕਟਰ ਸੋਹਣ ਸਿੰਘ ਅਤੇ ਸਿੰਘਾਂ ਦੇ ਸਮਰਥਨ ਨਾਲ ਖਾਲਿਸਤਾਨ ਦਾ ਐਲਾਨ ਕਰ ਦਿੱਤਾ। ਐਲਾਨ ਕਰਕੇ ਸਿੰਘ ਤਾਂ ਚਲੇ ਗਏ, ਪਰ ਰਾਜੀਵ ਗਾਂਧੀ ਨੇ ਬਰਨਾਲੇ ਨੂੰ ਦਿੱਲੀ ਤਲਬ ਕਰ ਲਿਆ। ਆਪਣੀ ਕੁਰਸੀ ਬਚਾਉਣ ਦੇ ਚੱਕਰ ਵਿੱਚ ਬਰਨਾਲੇ ਨੇ 31 ਅਪ੍ਰੈਲ ਨੂੰ ਸਿੰਘਾਂ ਦੀ ਭਾਲ ਲਈ ਦਰਬਾਰ ਸਾਹਿਬ ਪੁਲਿਸ ਭੇਜ ਦਿੱਤੀ। ਬਰਨਾਲਾ ਜਾਣਦਾ ਸੀ ਕਿ ਸਿੰਘ ਉੱਥੇ ਹੀ ਨੇ। ਭਾਈ ਸਾਹਿਬ ਨੇ ਵੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਅੰਦਰ ਕੋਈ ਵੀ ਖਾੜਕੂ ਸਿੰਘ ਨਹੀਂ ਹੈ, ਪਰ ਉਹ ਨਾ ਮੰਨਿਆ ਅਤੇ ਬੇਦੋਸ਼ੀ ਵੱਡੀ ਗਿਣਤੀ ਵਿੱਚ ਸੰਗਤ ਅਤੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਸੰਗਰੂਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਭਾਵੇਂ ਭਾਈ ਸਾਹਿਬ ਖਾੜਕੂ ਸਿੰਘਾਂ ਦੇ ਐਲਾਨਨਾਮੇ ਤੇ ਹੋਰ ਕਈ ਪੱਖਾਂ ਨਾਲ ਸਹਿਮਤ ਨਹੀਂ ਸੀ, ਪਰ ਉਹ ਜਾਣਦੇ ਮੰਨਦੇ ਸੀ ਕਿ ਇਹ ਖਾੜਕੂ ਯੋਧੇ ਗੁਰੂ ਪੰਥ ਦੇ ਦਿਲੋਂ ਸੱਚੇ ਪਿਆਰ ਵਿੱਚ ਤੁਰੇ ਹੋਏ ਨੇ। ਮਈ 1988 ਨੂੰ ਜਦ ਭਾਈ ਸਾਹਿਬ ਜੇਲ੍ਹ ਤੋਂ ਬਾਹਰ ਆਏ ਤਾਂ ਮਾਹੌਲ ਬਹੁਤ ਬਦਲ ਗਿਆ ਸੀ। ਜਦ ਭਾਈ ਸਾਹਿਬ ਦਰਬਾਰ ਸਾਹਿਬ ਗਏ ਤਾਂ ਉਹਨਾਂ ਦੇਖਿਆ ਸਰਕਾਰ ਦੇ ਬੰਦੇ ਖਾੜਕੂਆਂ ਦੇ ਭੇਸ ਵਿੱਚ ਪਰਕਰਮਾ ਦੇ ਕਮਰੇ ਅੰਦਰ ਕਬਜ਼ਾ ਜਮਾ ਕੇ ਬੈਠੇ ਨੇ, ਜੋ ਲੋਕਾਂ ਵਿੱਚ ਖਾੜਕੂਆਂ ਦਾ ਅਕਸ ਖਰਾਬ ਕਰਨ ਲਈ ਗੁੰਡਾਗਰਦੀ ਕਰਦੇ ਨੇ, ਧਮਕੀਆਂ ਭਰੀਆਂ ਚਿੱਠੀਆਂ ਲਿਖ ਪੈਸਿਆਂ ਦੀ ਉਗਰਾਹੀ ਕਰਦੇ ਨੇ। ਸ੍ਰੀ ਦਰਬਾਰ ਸਾਹਿਬ ਆਈ ਸੰਗਤ ਵਿੱਚ ਧੀਆਂ ਭੈਣਾਂ ਉੱਤੇ ਵੀ ਮਾੜੀ ਅੱਖ ਰੱਖਦੇ ਸੀ ਤਾਂ ਕਿ ਲੋਕ ਲਹਿਰ ਦਾ ਸਮਰਥਨ ਸੰਘਰਸ਼ ਨਾਲ ਟੁੱਟ ਜਾਵੇ। ਬਹੁਤ ਸਾਰੇ ਲੋਕ ਤਾਂ ਦਰਬਾਰ ਸਾਹਿਬ ਆਉਣ ਤੋਂ ਵੀ ਕਤਰਾਉਣ ਲੱਗ ਪਏ। ਇਸ ਮਾਹੌਲ ਵਿੱਚ ਭਾਈ ਸਾਹਿਬ ਨੇ ਇਹਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਦੀ ਸੱਚੀ ਸੁੱਚੀ ਬਿਰਤੀ ਦੇ ਧਾਰਨੀ ਹੋਣ ਕਾਰਨ ਲੋਕਾਂ ਵਿੱਚ ਇਹਨਾਂ ਸਰਕਾਰੀ ਬੰਦਿਆਂ ਕਰਕੇ ਬਣੀਆਂ ਧਾਰਨਾਵਾਂ ਟੁੱਟਣ ਲੱਗੀਆਂ। ਅਸਲ ਵਿੱਚ ਸਰਕਾਰ ਲਈ ਖਾਲਿਸਤਾਨ ਦਾ ਉਭਾਰ ਬਹੁਤ ਵੱਡੀ ਚੁਣੌਤੀ ਬਣ ਗਿਆ ਸੀ। ਫੌਜੀ ਹਮਲਾ ਕਰਨ ਵੇਲੇ ਉਹਨੂੰ ਇਹ ਤਾਂ ਪਤਾ ਸੀ ਕਿ ਸਿੱਖਾਂ ਦੇ ਗੁੱਸੇ ਦਾ ਤਿੱਖਾ ਸਾਹਮਣਾ ਕਰਨਾ ਪਵੇਗਾ, ਜਿਹਦੇ ਲਈ ਉਹਨੇ ਪੂਰੀਆਂ ਵਿਉਂਤਾਂ ਅਤੇ ਤਿਆਰੀਆਂ ਵੀ ਕੀਤੀਆਂ ਸੀ। ਪਰ ਸਰਕਾਰ ਇਹ ਨਹੀਂ ਸੀ ਜਾਣਦੀ ਕਿ ਸਿੱਧੇ ਸਾਧੇ ਦਿਸਣ ਵਾਲੇ ਸਿੱਖ ਬਿਲਕੁਲ ਨਾ ਮਾਤਰ ਸਾਧਨਾਂ ਨਾਲ ਅਤੇ ਬਹੁਤ ਥੋੜ੍ਹੇ ਸਮੇਂ ਵਿੱਚ ਉਹਨੂੰ ਵੱਡੇ ਪੱਧਰ ਉੱਤੇ ਇੰਨੀ ਸਖ਼ਤ ਟੱਕਰ ਦੇ ਲੈਣਗੇ ਜਿਸ ਮੂਹਰੇ ਉਹਨੂੰ ਆਪਣੇ ਗੋਡੇ ਲੱਗਦੇ ਦਿੱਤੇ ਸੀ। ਆਪਣੇ ਸੁਭਾਅ ਅਤੇ ਸਰੋਕਾਰਾਂ ਕਰਕੇ ਉਹ ਗੁਰੂ ਪ੍ਰਤੀ ਸਿੱਖਾਂ ਦੇ ਪਿਆਰ ਨੂੰ ਜਾਣ ਵੀ ਨਹੀਂ ਸੀ ਸਕਦੀ। ਖਾੜਕੂ ਸਿੰਘਾਂ ਨੂੰ ਪੰਜਾਬ ਦੀ ਜਨਤਾ ਦਾ ਖਾਲਿਸਤਾਨੀ ਸੰਘਰਸ਼ ਨੂੰ ਜਿੱਤਣ ਲਈ ਉਮੀਦ ਤੋਂ ਵੱਧ ਸਾਥ ਮਿਲਿਆ। ਇਹੋ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਸੀ। ਸਰਕਾਰ ਚਾਹੁੰਦੀ ਸੀ ਕਿ ਕਿਸੇ ਵੀ ਤਰ੍ਹਾਂ ਖਾੜਕੂ ਸਿੰਘਾਂ ਦਾ ਅਕਸ ਜਨਤਾ ਵਿੱਚ ਵਿਗਾੜਿਆ ਜਾਵੇ। ਆਪਣੇ ਸਰਕਾਰੀ ਕਰਿੰਦਿਆਂ ਕੋਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਖਾੜਕੂਆਂ ਦੇ ਨਾਮ ਉੱਤੇ ਘਟੀਆ ਹਰਕਤਾਂ ਕਰਵਾਈਆਂ ਜਾਣ, ਫਿਰ ਲੋਕਾਂ ਵਿੱਚ ਆਪਣੇ ਬੰਦੇ ਖੜ੍ਹੇ ਕਰਕੇ ਇਹ ਮੰਗ ਕਰਵਾਈ ਜਾਵੇ ਕਿ ਸਰਕਾਰ ਸਾਨੂੰ ਇਹਨਾਂ ਨਕਲੀ ਖਾੜਕੂਆਂ ਦੇ ਆਤੰਕ ਤੋਂ ਆਜ਼ਾਦ ਕਰਵਾਵੇ, ਤਦ ਇਹ ਸਾਰੇ ਕਰਿੰਦੇ ਸਰਕਾਰ ਮੂਹਰੇ ਆਤਮ ਸਮਰਪਣ ਕਰ ਦੇਣ। ਤਦ ਲੋਕਾਂ ਵਿੱਚ ਇਹ ਸੁਨੇਹਾ ਜਾਵੇਗਾ ਕਿ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਇਕ ਅਤੇ ਸੂਰਬੀਰ ਯੋਧੇ ਸਮਝਦੇ ਹੋ ਉਹ ਅਸਲ ਵਿੱਚ ਇੱਦਾਂ ਦੇ ਘਟੀਆ ਅਤੇ ਡਰਪੋਕ ਬੰਦੇ ਨੇ। ਥੋੜ੍ਹੇ ਦਿਨਾਂ ਬਾਅਦ ਆਪਰੇਸ਼ਨ ਬਲੈਕ ਥੰਡਰ ਹੋ ਗਿਆ, ਜਿਸ ਵਿੱਚ ਸਰਕਾਰੀ ਕਰਿੰਦੇ ਨੇ ਟੀ ਵੀ ਉੱਤੇ ਸਰਕਾਰ ਮੂਹਰੇ ਆਤਮ ਸਮਰਪਣ ਕਰ ਦਿੱਤਾ। ਪਰ ਇਸ ਤੋਂ ਪਹਿਲਾਂ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਜਦ ਲੋਕਾਂ ਨੂੰ ਅਸਲ ਗੱਲਾਂ ਪਤਾ ਲੱਗੀਆਂ ਤਾਂ ਉਹਨਾਂ ਨੇ ਇਹਨਾਂ ਨੂੰ ਅਸਲ ਖਾੜਕੂ ਸਿੰਘ ਮੰਨਣ ਤੋਂ ਇਨਕਾਰ ਕਰ ਦਿੱਤਾ। ਅੰਦਰੋਂ ਫੜੇ 46 ਬਦਮਾਸ਼ਾਂ 'ਚੋਂ ਕਿਸੇ ਉੱਤੇ ਵੀ ਪੁਲਿਸ ਪਰਚਾ ਨਹੀਂ ਹੋਇਆ ਤਾਂ ਇਹਨਾਂ ਦੀ ਅਸਲੀਅਤ ਨਸ਼ਰ ਹੋ ਗਈ। ਭਾਰਤੀ ਖੁਫੀਆ ਵਿਭਾਗ ਦੇ ਸਾਬਕਾ ਉੱਚ ਅਧਿਕਾਰੀ ਡਾਕਟਰ ਸੰਗਤ ਸਿੰਘ ਆਪਣੀ ਕਿਤਾਬ ਇਤਿਹਾਸ ਵਿੱਚ ਸਿੱਖ ਵਿੱਚ ਲਿਖਦੇ ਨੇ ਕਿ ਸਰਕਾਰ ਦੇ ਖੁਫੀਆ ਵਿਭਾਗਾਂ ਦੇ ਇਹਨਾਂ ਕਰਿੰਦਿਆਂ ਵਿੱਚ 40 ਹਿੰਦੂ ਵੀ ਸੀ ਜਿਨ੍ਹਾਂ ਦਾੜੇ ਪ੍ਰਕਾਸ਼ ਕਰਕੇ ਆਪਣਾ ਅਕਸ ਖਾੜਕੂਆਂ ਵਰਗਾ ਬਣਾਇਆ ਹੋਇਆ ਸੀ ਤਾਂ ਕਿ ਲੋਕਾਂ ਵਿੱਚ ਉਹਨਾਂ ਦਾ ਖਾੜਕੂ ਹੋਣ ਦਾ ਹੀ ਭਰਮ ਬਣੇ। ਜੱਦੀ ਪਿੰਡ ਵਾਪਸੀ। ਆਪਰੇਸ਼ਨ ਬਲੈਕ ਥੰਡਰ ਵਿੱਚ ਭਾਈ ਸਾਹਿਬ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। 6 ਮਹੀਨੇ ਬਾਅਦ ਰਿਹਾਈ ਮਗਰੋਂ ਉਹ ਆਪਣੇ ਪਿੰਡ ਕੌਂਕੇ ਵਾਪਸ ਆ ਗਏ। ਭਾਈ ਸਾਹਿਬ ਨੇ ਪਿੰਡ ਰਹਿੰਦੇ ਹੋਏ ਹੀ ਸਿੱਖੀ ਦਾ ਪ੍ਰਚਾਰ ਆਰੰਭ ਦਿੱਤਾ। ਹਰ ਰੋਜ਼ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਸਾ ਦੀ ਵਾਰ ਦੇ ਭੋਗ ਉਪਰੰਤ ਸਭਾ ਲੱਗਦੀ। ਆਸ ਪਾਸ ਦੀਆਂ ਸੰਗਤਾਂ ਭਾਈ ਸਾਹਿਬ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਲੱਗ ਪਈਆਂ। ਭਾਈ ਸਾਹਿਬ ਦੇ ਬੋਲਾਂ ਉੱਤੇ ਪਹਿਰਾ ਦਿੰਦੇ ਇਲਾਕੇ ਦੇ ਅਨੇਕਾਂ ਪਤਿਤ ਸਿੱਖਾਂ ਖੰਡੇ ਦੀ ਪਾਹੁਲ ਛੱਕ ਸਿੱਖੀ ਵਿੱਚ ਵਾਪਸੀ ਕੀਤੀ। ਇਲਾਕੇ ਦੀ ਸੰਗਤ ਵਿੱਚ ਭਾਈ ਸਾਹਿਬ ਦਾ ਕੱਦ ਦਿਨੋਂ ਦਿਨ ਬੁਲੰਦ ਹੁੰਦਾ ਜਾਂਦਾ ਸੀ। ਜਿਹੜੀ ਸੰਗਤ ਭਾਈ ਸਾਹਿਬ ਕੋਲ ਫਰਿਆਦੀ ਬਣਾਉਂਦੀ ਸੀ ਪੁਲਿਸ ਉਹਨੂੰ ਰਾਹ ਵਿੱਚੋਂ ਹੀ ਡਰਾਤਮਕ ਭਜਾਉਣ ਲੱਗ ਪਈ। ਪਰ ਪੁਲਿਸ ਦੀ ਇਸ ਕਮੀਨਗੀ ਦੇ ਬਾਵਜੂਦ ਵੀ ਸੰਗਤ ਨੇ ਭਾਈ ਸਾਹਿਬ ਕੋਲ ਆਉਣਾ ਬੰਦ ਨਹੀਂ ਕੀਤਾ ਤਾਂ ਹਕੂਮਤ ਨੇ ਮਿੱਥ ਲਿਆ ਕਿ ਭਾਈ ਸਾਹਿਬ ਨੂੰ ਵਾਰ ਵਾਰ ਪੁਲਿਸ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਤਾਂ ਕਿ ਡਰ ਕਾਰਨ ਹੋਰਨਾਂ ਕਈ ਬੁਜ਼ਦਲਾਂ ਵਾਂਗ ਉਹ ਵੀ ਚੁੱਪ ਕਰ ਜਾਣ। ਭਾਈ ਸਾਹਿਬ ਗੁਰਮਤ ਸਿੱਖਿਆ ਅਨੁਸਾਰ ਜ਼ਾਲਮ ਕੋਲੋਂ ਆਪਣਾ ਬਣਦਾ ਹੱਕ ਲੈਣ ਲਈ ਤਤਪਰ ਸੀ। ਉਹਨਾਂ ਨੂੰ ਕੋਈ ਵੀ ਅਜਿਹਾ ਕਾਰਜ ਪ੍ਰਵਾਨ ਨਹੀਂ ਸੀ ਜੋ ਗੁਰਮਤ ਦੀ ਸਿੱਖਿਆ ਤੋਂ ਉਲਟ ਹੋਵੇ। ਫਿਰ ਪੁਲਿਸ ਕਿਵੇਂ ਭਾਈ ਸਾਹਿਬ ਨੂੰ ਡਰਾ ਕੇ ਗੁਰਮਤ ਤੋਂ ਉਲਟ ਦੜ ਵੱਟ ਕੇ ਚੁੱਪ ਕਰ ਜਾਣ ਲਈ ਮਨਾ ਸਕਦੀ ਸੀ? ਮਨੁੱਖੀ ਹੱਕਾਂ ਦੇ ਸਾਬਕਾ ਆਗੂ ਸ੍ਰੀ ਰਾਮ ਨਾਰਾਇਣ ਕੁਮਾਰ ਨੇ ਆਪਣੀ ਕਿਤਾਬ ਟੈਰਰ ਇਨ ਪੰਜਾਬ ਦੇ ਪੰਨਾ 61 ਉੱਤੇ ਲਿਖਿਆ ਕਿ ਲੁਧਿਆਣੇ ਦੇ ਉਸ ਵੇਲੇ ਦੇ SSP ਸੁਮੇਧ ਸੈਣੀ ਨੇ ਭਾਈ ਸਾਹਿਬ ਨੂੰ ਨੰਗਾ ਕਰਕੇ ਪੁੱਠਾ ਟੰਗਿਆ ਅਤੇ ਬੇਕਿਰਕੀ ਨਾਲ ਖੁਦ ਆਪਣੇ ਹੱਥੀਂ ਤਸ਼ੱਦਦ ਕੀਤਾ। ਤਸ਼ੱਦਦ ਕਰਦੇ ਵਕਤ ਸੈਣੀ ਸਿਗਰਟ ਦਾ ਧੂੰਆਂ ਭਾਈ ਸਾਹਿਬ ਦੇ ਮੂੰਹ ਉੱਤੇ ਛੱਡਦਾ। ਭਾਈ ਸਾਹਿਬ ਜਦ ਸੈਣੀ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਕਿ ਸਿਗਰਟ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ ਤਾਂ ਸੈਣੀ ਅੱਗੋਂ ਮਖੌਲ ਬਣਾ ਕੇ ਕਹਿੰਦਾ, ਜੇ ਮੈਂ ਨਾ ਹਟਾਂ ਤਾਂ ਤੂੰ ਕੀ ਕਰ ਲਵੇਂਗਾ? ਤਾਂ ਭਾਈ ਸਾਹਿਬ ਇੱਕ ਕਰਾਰਾ ਥੱਪੜ ਸੈਣੀ ਦੇ ਮੂੰਹ 'ਤੇ ਜੜ ਦਿੱਤਾ। ਇਸ ਮਗਰੋਂ ਤਾਂ ਉਹਨੇ ਤਸ਼ੱਦਦ ਦੀ ਇੰਤਹਾ ਹੀ ਕਰ ਦਿੱਤੀ। ਭਾਈ ਸਾਹਿਬ ਕਿਸੇ ਵੀ ਖਾੜਕੂ ਕਾਰਵਾਈ ਵਿੱਚ ਸਿੱਧੇ ਜਾਂ ਸਿੱਧੇ ਸ਼ਾਮਲ ਨਹੀਂ ਸੀ। ਇਸ ਲਈ ਪੁਲਿਸ ਕੋਲ ਉਹਨਾਂ ਖਿਲਾਫ ਕੋਈ ਵੀ ਸਬੂਤ ਨਹੀਂ ਸੀ। ਪਰ ਸਬੂਤ ਚਾਹੀਦਾ ਵੀ ਕਿਹਨੂੰ ਸੀ ਅਤੇ ਦਿਖਾਉਣੇ ਵੀ ਕਿਹਨੂੰ ਸੀ? ਜਦ ਮਸਲਾ ਹਰ ਜਾਗਦੀ ਜ਼ਮੀਰ ਵਾਲੇ ਨੂੰ ਚੁੱਪ ਕਰਾਉਣ ਦਾ ਹੋਵੇ ਤਦ ਬਹਾਨੇ ਬਣਾਉਣ ਦੀ ਵੀ ਬਹੁਤੀ ਲੋੜ ਨਹੀਂ ਹੁੰਦੀ। ਤਸ਼ੱਦਦ ਵੇਲੇ ਪੁਲਿਸ ਜਾਣ ਕੇ ਭਾਈ ਸਾਹਿਬ ਕੋਲੋਂ ਅੱਡ ਅੱਡ ਖਾੜਕੂ ਵਾਰਦਾਤਾਂ ਬਾਰੇ ਪੁੱਛਦੀ, ਇਲਾਕੇ ਦੇ ਨਾਮਵਰ ਖਾੜਕੂ ਸਿੰਘਾਂ ਦੇ ਪਤੇ ਪੁੱਛਦੀ, ਪਰ ਭਾਈ ਸਾਹਿਬ ਨੂੰ ਇਹਨਾਂ ਬਾਰੇ ਕੁਝ ਵੀ ਪਤਾ ਨਹੀਂ ਸੀ ਹੁੰਦਾ। ਤਦ ਉਹ ਤਸ਼ੱਦਦ ਹੋਰ ਵਹਿਸ਼ੀ ਕਰ ਦਿੰਦੇ। ਭਾਈ ਸਾਹਿਬ ਬੇਕਸੂਰ ਨੇ, ਇਹ ਪਤਾ ਪੁਲਿਸ ਮੁਲਾਜ਼ਮਾਂ ਨੂੰ ਵੀ ਸੀ, ਪਰ ਉਹ ਉੱਤੋਂ ਆਏ ਹੁਕਮਾਂ ਅੱਗੇ ਬੇਵੱਸ ਸੀ। ਮਸਲਾ ਸਿਰਫ ਇੰਨਾ ਸੀ ਕਿ ਭਾਈ ਸਾਹਿਬ ਦੇ ਮਨ ਵਿੱਚ ਸਰਕਾਰੀ ਖੌਫ ਭਰਿਆ ਜਾਵੇ ਅਤੇ ਉਹ ਵੀ ਹੋਰਨਾਂ ਡਰਪੋਕ ਮਰੀਆਂ ਜ਼ਮੀਰਾਂ ਵਾਲਿਆਂ ਵਾਂਗੂ ਚੁੱਪ ਕਰ ਜਾਣ। ਟੈਰਰ ਇਨ ਪੰਜਾਬ ਵਿੱਚ ਸ਼੍ਰੀ ਰਾਮ ਨਾਰਾਇਣ ਕੁਮਾਰ ਲਿਖਿਆ ਕਿ ਇੱਕ ਸਿੱਖ ਪੁਲਿਸ ਅਫਸਰ ਭਾਈ ਸਾਹਿਬ ਵਰਗੇ ਇੱਕ ਗੁਰਸਿੱਖ ਦੀ ਅਜਿਹੀ ਬੇਇੱਜ਼ਤੀ ਹੁੰਦੇ ਦੇਖ ਨਾ ਸਕਿਆ। ਉਸ ਅਫਸਰ ਨੇ ਜਗਰਾਉਂ ਦੇ CIA ਸਟਾਫ ਦੇ SSP ਸ਼ਿਵ ਕੁਮਾਰ ਅਤੇ ਅਨਿਲ ਸ਼ਰਮੇ ਨੂੰ ਕਿਹਾ, ਭਾਈ ਸਾਹਿਬ ਨੂੰ ਜਦ ਦਿਲ ਕਰੇ ਆਪਾਂ ਚੁੱਕ ਕੇ ਲਿਆਉਂਦੇ ਹਾਂ ਅਤੇ ਉਹਨਾਂ ਨੂੰ ਜਲੀਲ ਕਰਦੇ ਹਾਂ, ਅੰਨੇ ਵਾਹ ਤਸ਼ੱਦਦ ਕਰਦੇ ਹਾਂ, ਪਰ ਉਹਨਾਂ ਦਾ ਕਿਸੇ ਕਾਰਵਾਈ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ। ਉਸ ਸਿੱਖ ਅਫਸਰ ਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਇੱਕ ਗੁਰਸਿੱਖ ਦੀ ਦਸਤਾਰ ਕਕਾਰਾਂ ਦੀ ਇਸ ਢੰਗ ਨਾਲ ਬੇਅਦਬੀ ਹੁੰਦੀ ਆ। ਬਿਨਾਂ ਦੋਸ਼ ਤਸੀਹੇ ਦਿੱਤੇ ਜਾਂਦੇ ਨੇ। ਲੇਖਕ ਅਨੁਸਾਰ ਉਹ ਸਿੱਖ ਅਫਸਰ ਅੰਦਰੋਂ ਰੋਂਦਾ ਕਿ ਅਸੀਂ ਪਿੰਡ ਕੌਂਕੇ ਦੇ ਅਨੇਕਾਂ ਲੋਕਾਂ ਨੂੰ ਚੁੱਕ ਕੇ ਤਸ਼ੱਦਦ ਕੀਤਾ, ਪਰ ਕਦੇ ਭਾਈ ਸਾਹਿਬ ਬਾਰੇ ਕੋਈ ਗੱਲ ਨਹੀਂ ਸੀ ਪਤਾ ਲੱਗੀ, ਨਾ ਕਦੇ ਕੋਈ ਹਥਿਆਰ ਮਿਲਿਆ, ਨਾ ਕੋਈ ਗਲਤ ਗੱਲ ਪਤਾ ਲੱਗੀ। ਫਿਰ ਕਿਉਂ ਭਾਈ ਸਾਹਿਬ ਨੂੰ ਇੱਦਾਂ ਤੰਗ ਕੀਤਾ ਜਾਂਦਾ? ਜੂਨ 1991 ਨੂੰ ਭਾਈ ਸਾਹਿਬ ਉੱਤੇ ਝੂਠਾ ਕੇਸ ਪਾ ਕੇ ਨਾਭਾ ਜੇਲ੍ਹ ਭੇਜ ਦਿੱਤਾ ਗਿਆ। 19 ਫਰਵਰੀ 1992 ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ। 10% ਤੋਂ ਘੱਟ ਵੋਟਾਂ ਲੈ ਕੇ 25 ਫਰਵਰੀ 1992 ਨੂੰ ਬਿਆਨਸੋਂ ਦੀ ਸਰਕਾਰ ਹੋਂਦ ਵਿੱਚ ਆਈ। ਪਹਿਲਾਂ ਸਭ ਪਾਸੇ ਇਹੋ ਚਰਚਾ ਚੱਲਦੀ ਰਹੀ ਕਿ ਇੰਨੀ ਘੱਟ ਵੋਟ ਨਾਲ ਬਣੀ ਇਹ ਸਰਕਾਰ ਬਹੁਤੀ ਦੇਰ ਨਹੀਂ ਚੱਲਣੀ, ਦੁਬਾਰਾ ਚੋਣਾਂ ਹੋਣਗੀਆਂ। ਪਰ ਕੇਂਦਰ ਸਰਕਾਰ ਨੂੰ ਤਾਂ ਅਜਿਹੀ ਨਾਮਤਰੀਕ ਸਰਕਾਰ ਹੀ ਚਾਹੀਦੀ ਸੀ। ਸਿੱਖ ਨੌਜਵਾਨਾਂ ਨੂੰ ਕਤਲ ਕਰ ਅਖ਼ਬਾਰਾਂ ਦੀਆਂ ਸੁਰਖੀਆਂ ਲਵਾਈਆਂ ਜਾਂਦੀਆਂ ਕਿ ਜ਼ਬਰਦਸਤ ਮੁਕਾਬਲੇ ਵਿੱਚ ਮਾਰੇ ਗਏ ਅੱਤਵਾਦੀ। 5 ਜੁਲਾਈ 1992 ਨੂੰ KPS ਗਿੱਲ ਨੇ ਐਲਾਨ ਕੀਤਾ ਕਿ ਆਉਣ ਵਾਲੇ 3 ਮਹੀਨਿਆਂ ਵਿੱਚ ਖਾੜਕੂ ਲਹਿਰ ਦਾ ਅਸੀਂ ਸਫਾਇਆ ਕਰ ਦੇਵਾਂਗੇ। ਪਰ ਤਦ ਕਿਸੇ ਵੀ ਖਾੜਕੂ ਜਥੇਬੰਦੀ ਨੇ ਇਹਨੂੰ ਗੰਭੀਰਤਾ ਨਾਲ ਨਹੀਂ ਲਿਆ। ਸਭ ਨੇ ਇਹੋ ਸੋਚਿਆ ਕਿ ਇਹ ਇੱਕ ਰੋਜ਼ਾਨਾ ਵਾਲਾ ਹੀ ਬਿਆਨ ਹੈ। ਪਰ ਜਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਬੱਬਰ ਖਾਲਸਾ ਦੇ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਸ਼ਹੀਦ ਹੋ ਗਏ ਤਾਂ ਖਾੜਕੂ ਸਫਾ ਅੰਦਰ ਇਸ ਗੱਲ ਦੀ ਗੰਭੀਰਤਾ ਵਧੀ। ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਮੌਕੇ 9 ਅਗਸਤ ਨੂੰ KPS ਗਿੱਲ ਦੇ ਦਿੱਤੇ ਬਿਆਨਾਂ ਨੂੰ ਗੰਭੀਰਤਾ ਨਾਲ ਲਿਆ ਕਿ ਇਸੇ ਸਾਲ ਸਤੰਬਰ ਤੱਕ ਸਾਰੇ ਖਾੜਕੂ ਸਿੰਘ ਖਤਮ ਕਰ ਦਿੱਤੇ ਜਾਣਗੇ। ਇਹਨਾਂ ਗੱਲਾਂ ਤੋਂ ਇੱਕ ਗੱਲ ਸਾਫ਼ ਹੋ ਜਾਂਦੀ ਆ ਕਿ ਹੁਣ ਪੁਲਿਸ ਕੋਲ ਖਾੜਕੂਆਂ ਦੀ ਪੱਕੀ ਜਾਣਕਾਰੀ ਸੀ। 1992 ਦੇ ਅੰਤ ਤੱਕ ਪੁਲਿਸ ਖਾੜਕੂਆਂ ਉੱਤੇ ਭਾਰੂ ਪੈ ਚੁੱਕੀ ਸੀ। ਇਸ ਮਾਹੌਲ ਵਿੱਚ ਪੁਲਿਸ ਦੀ ਨਜ਼ਰ ਭਾਈ ਗੁਰਦੇਵ ਸਿੰਘ ਕੌਂਕੇ ਉੱਤੇ ਜਾਣੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਬੇਅੰਤ ਗਿੱਲ ਜੋੜੀ ਨੇ ਤਾਂ ਪਹਿਲਾਂ ਹੀ ਮਿੱਥਿਆ ਹੋਇਆ ਸੀ ਕਿ ਜੋ ਵੀ ਸਿੱਧੇ ਅਸਿੱਧੇ ਲਹਿਰ ਨੂੰ ਸਮਰਥਨ ਦਿੰਦਾ ਉਹਨੂੰ ਮਾਰ ਦਿੱਤਾ ਜਾਵੇ। ਉਹ ਤਾਂ ਬੇਦੋਸ਼ੇ ਸਿੱਖਾਂ ਨੂੰ ਨਹੀਂ ਸੀ ਬਖਸ਼ਦੇ। ਜੂਨ 1991 ਵਿੱਚ ਭਾਈ ਸਾਹਿਬ ਉੱਤੇ ਜਿਹੜਾ ਝੂਠਾ ਪੁਲਿਸ ਕੇਸ ਪਾਇਆ ਸੀ ਉਸ ਵਿੱਚ ਉਹ 9 ਮਹੀਨੇ ਜੇਲ੍ਹ ਵਿੱਚ ਰਹੇ। ਅਕਤੂਬਰ 1992 ਨੂੰ ਉਹ ਬਾਹਰ ਆਏ। ਉਸ ਤੋਂ ਬਾਅਦ ਭਾਈ ਸਾਹਿਬ ਆਪਣੇ ਜੱਦੀ ਪਿੰਡ ਕੌਂਕੇ ਆ ਗਏ। ਉਹਨਾਂ ਨੇ ਮੁੜ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਲਾਕੇ ਦੇ ਲੋਕਾਂ ਵੀ ਭਾਈ ਸਾਹਿਬ ਕੋਲ ਆਉਣਾ ਆਰੰਭ ਕਰ ਦਿੱਤਾ। ਪਰ ਭਾਈ ਸਾਹਿਬ ਦੀ ਸਿਹਤ ਹੁਣ ਪਹਿਲਾਂ ਵਰਗੀ ਨਹੀਂ ਸੀ ਰਹੀ। ਉਹ ਸਰੀਰ ਤੋਂ ਬਹੁਤ ਕਮਜ਼ੋਰ ਹੋ ਗਏ ਸੀ। ਭਾਈ ਸਾਹਿਬ ਦੇ ਬਾਹਰ ਆਉਣ ਨਾਲ ਪੰਥਕ ਸਫ਼ਾ ਅੰਦਰ ਮੁੜ ਤੇਜ਼ੀ ਅਤੇ ਗਰਮੀ ਆਉਣੀ ਸ਼ੁਰੂ ਹੋ ਗਈ। ਇਹ ਚਰਚਾ ਆਮ ਹੀ ਹੋਣ ਲੱਗ ਪਈ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਲਦੀ ਹੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ। ਇਸ ਗੱਲ ਨਾਲ ਸਿੱਖਾਂ ਦੇ ਮਨਾਂ ਨੂੰ ਥੋੜ੍ਹੀ ਠੰਡ ਮਿਲੀ ਕਿ ਨਿੱਤ ਦੇ ਹੁੰਦੇ ਸਿੱਖਾਂ ਦੇ ਘਾਣ ਨੂੰ ਭਾਈ ਸਾਹਿਬ ਆਪਣੀ ਯੋਗ ਅਗਵਾਈ ਨਾਲ ਜ਼ਰੂਰ ਠੱਲ ਲੈਣਗੇ। ਸਰਕਾਰ ਅਜਿਹਾ ਸੋਚ ਰਹੀ ਸੀ ਕਿ ਭਾਈ ਸਾਹਿਬ ਦੇ ਜਥੇਦਾਰ ਬਣਨ ਨਾਲ ਰੁਕਦੇ ਜਾਂਦੇ ਖਾੜਕੂ ਸੰਘਰਸ਼ ਨੂੰ ਨਵੀਂ ਰਫ਼ਤਾਰ ਮਿਲੇਗੀ। ਗ੍ਰਿਫ਼ਤਾਰੀ 20 ਦਸੰਬਰ 1992 ਦੀ ਅੱਧੀ ਰਾਤ ਨੂੰ ਭਾਈ ਸਾਹਿਬ ਦੀ ਵੱਡੀ ਧੀ ਪਰਮਜੀਤ ਕੌਰ, ਜਿਹੜੀ ਮੰਡੀ ਅਹਿਮਦਗੜ੍ਹ ਵਿਆਹੀ ਹੋਈ ਸੀ, ਦਾ ਨਵਜਨਮਿਆ ਪੁੱਤਰ ਚੜ੍ਹਾਈ ਕਰ ਗਿਆ। ਉਸੇ ਸਵੇਰ 4 ਵਜੇ ਪੁਲਿਸ ਨੇ ਭਾਈ ਸਾਹਿਬ ਦੇ ਘਰ ਨੂੰ ਘੇਰਾ ਪਾ ਲਿਆ। ਭਾਈ ਸਾਹਿਬ ਦੇ ਸਿੰਘਣੀ ਬੀਬੀ ਗੁਰਮੇਲ ਕੌਰ ਜੀ ਨੇ ਪੁਲਿਸ ਵਾਲਿਆਂ ਨੂੰ ਘਰ ਵਾਪਰੇ ਭਾਣੇ ਬਾਰੇ ਦੱਸਦਿਆਂ ਕਿਹਾ, ਸਾਨੂੰ ਬੱਚੇ ਦਾ ਸੰਸਕਾਰ ਕਰ ਲੈਣ ਦਿਓ। ਪਰ ਪੁਲਿਸ ਵਾਲੇ ਨਾ ਮੰਨੇ। ਉਹਨਾਂ ਕਿਹਾ, ਉੱਤੋਂ ਅਫਸਰ ਆਏ ਨੇ, ਉਹਨਾਂ ਪੁੱਛ ਗਿੱਛ ਕਰਨੀ ਆ। ਭਾਈ ਸਾਹਿਬ ਘਰ ਵਾਲਿਆਂ ਨੂੰ ਕਿਹਾ, ਤੁਸੀਂ ਪਹਿਲਾਂ ਸੰਸਕਾਰ ਕਰੋ, ਮੈਂ ਇਹਨਾਂ ਨਾਲ ਚੱਲਦਾ। ਪੁਲਿਸ ਪਾਰਟੀ ਭਾਈ ਸਾਹਿਬ ਨੂੰ ਜਗਰਾਓਂ ਸਦਰ ਥਾਣੇ ਲੈ ਆਈ। ਉੱਥੇ 2 ਦਸੰਬਰ ਨੂੰ ਜਗਰਾਓਂ ਕੋਲ ਹੋਏ ਬੱਸ ਕਾਂਡ ਬਾਰੇ ਭਾਈ ਸਾਹਿਬ ਕੋਲੋਂ ਪੁੱਛ ਗਿੱਛ ਕਰਨ ਲੱਗ ਪਈ, ਪਰ ਭਾਈ ਸਾਹਿਬ ਇਸ ਬਾਰੇ ਕੁਝ ਨਹੀਂ ਸੀ ਜਾਣਦੇ। ਸ਼ਾਮ ਨੂੰ ਭਾਈ ਸਾਹਿਬ ਨੂੰ ਛੱਡ ਦਿੱਤਾ ਗਿਆ। ਕੁਝ ਦਿਨ ਲੰਘਣ ਤੋਂ ਬਾਅਦ 25 ਦਸੰਬਰ 1992 ਨੂੰ ਅੰਮ੍ਰਿਤ ਵੇਲੇ ਪੁਲਿਸ ਨੇ ਦੁਬਾਰਾ ਫਿਰ ਭਾਈ ਸਾਹਿਬ ਦੇ ਘਰ ਨੂੰ ਘੇਰ ਲਿਆ। ਜਦ ਪੁਲਿਸ ਨੂੰ ਪਤਾ ਲੱਗਾ ਕਿ ਭਾਈ ਸਾਹਿਬ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਗਏ ਨੇ, ਤਾਂ ਸਾਰੀ ਪੁਲਿਸ ਪਾਰਟੀ ਗੁਰਦੁਆਰਾ ਸਾਹਿਬ ਪਹੁੰਚ ਗਈ। ਭਾਈ ਸਾਹਿਬ ਨੇ ਪੁਲਿਸ ਨੂੰ ਕਿਹਾ, ਮੈਂ ਨਿਤਨੇਮ 'ਤੇ ਕਥਾ ਕਰ ਲਵਾਂ, ਫਿਰ ਤੁਹਾਡੇ ਨਾਲ ਚੱਲਦਾ। ਪੁਲਿਸ ਬਾਹਰ ਖੜ੍ਹੇ ਇੰਤਜ਼ਾਰ ਕਰਨ ਲੱਗੀ। ਆਸਾ ਦੀ ਵਾਰ ਦੇ ਕੀਰਤਨ ਬਾਅਦ ਭਾਈ ਸਾਹਿਬ ਨੇ ਹੁਕਮਨਾਮਾ ਸਾਹਿਬ ਦੀ ਕਥਾ ਕੀਤੀ ਅਤੇ ਗੁਰਦੁਆਰਾ ਸਾਹਿਬ ਤੋਂ ਪੁਲਿਸ ਨਾਲ ਘਰ ਆ ਗਏ। ਮਗਰ ਮਗਰ ਸਾਰੇ ਪਿੰਡ ਦੀ ਸੰਗਤ ਆ ਗਈ। ਘਰ ਆ ਉਹਨਾਂ ਪ੍ਰਸ਼ਾਦਾ ਛਕਿਆ ਅਤੇ ਸੰਗਤਾਂ ਸਾਹਮਣੇ ਪੁਲਿਸ ਦੀ ਗੱਡੀ ਵਿੱਚ ਬੈਠ ਗਏ। ਅਗਲੇ ਦਿਨ ਪੁਲਿਸ ਨੇ ਪਿੰਡ ਵਿੱਚੋਂ ਭਾਈ ਸਾਹਿਬ ਦੇ ਨਜ਼ਦੀਕੀ ਕੁਝ ਬੰਦਿਆਂ ਨੂੰ ਚੁੱਕ ਲਿਆ। ਉਹਨਾਂ ਦੱਸਿਆ ਕਿ ਭਾਈ ਸਾਹਿਬ ਨੂੰ ਤਸ਼ੱਦਦ ਨਾਲ ਬਹੁਤ ਬੁਰੀ ਤਰ੍ਹਾਂ ਭੰਨਿਆ ਹੋਇਆ ਸੀ। ਭਾਈ ਸਾਹਿਬ ਸਿਰਫ ਗੁਰਸਿੱਖ ਦੇ ਹੱਥ ਦਾ ਬਣਿਆ ਭੋਜਨ ਹੀ ਸਕਦੇ ਸੀ। ਇਸ ਲਈ ਭਾਈ ਸਾਹਿਬ ਦੇ ਸਿੰਘਣੀ ਜਦ ਰੋਟੀ ਲੈ ਕੇ ਸਦਰ ਥਾਣੇ ਪਹੁੰਚੇ ਤਾਂ ਪੁਲਿਸ ਵਾਲਿਆਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ। ਅਗਲੇ ਦਿਨ ਫਿਰ ਉਹ ਸਾਰਾ ਦਿਨ ਥਾਣੇ ਦੇ ਬਾਹਰ ਰੋਟੀ ਲੈ ਕੇ ਬੈਠੇ ਰਹੇ। ਤਦ ਇੱਕ ਸਿਪਾਹੀ ਨੇ ਤਰਸ ਖਾ ਕੇ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਦੀ ਹਾਲਤ ਬਹੁਤ ਖਰਾਬ ਹੈ, ਬਾਹਰੋਂ ਡਾਕਟਰ ਬੁਲਾ ਕੇ ਇਲਾਜ ਕਰਵਾਇਆ ਗਿਆ, ਪਰ ਤਸ਼ੱਦਦ ਉਸੇ ਤਰ੍ਹਾਂ ਜਾਰੀ ਹੈ। ਥਾਣੇ ਤੋਂ ਛੁੱਟ ਕੇ ਆਏ ਹੋਰ ਬੰਦਿਆਂ ਵੀ ਭਾਈ ਸਾਹਿਬ ਦੀ ਮਾੜੀ ਹਾਲਤ ਬਾਰੇ ਪਰਿਵਾਰ ਨੂੰ ਜਾਣੂ ਕਰਾਇਆ। ਇਹ ਸਭ ਜਾਣ ਕੇ ਬੀਬੀ ਗੁਰਮੇਲ ਕੌਰ ਜੀ ਐਡਵੋਕੇਟ ਗੁਰਮੁਖ ਸਿੰਘ ਮਨੌਲੀ ਦੇ ਕੋਲ ਚੰਡੀਗੜ੍ਹ ਚਲੇ ਗਏ। ਐਡਵੋਕੇਟ ਮਨੌਲੀ ਵੱਲੋਂ ਕੀਤੀ ਕਾਨੂੰਨੀ ਚਾਰਾਜੋਈ ਮਗਰੋਂ ਅਦਾਲਤ ਨੇ ਵਾਰੰਟ ਅਫਸਰ ਭੇਜ ਦਿੱਤੇ। 2 ਜਨਵਰੀ 1993 ਨੂੰ ਵਾਰੰਟ ਅਫਸਰ ਸਦਰ ਥਾਣੇ ਛਾਪਾ ਮਾਰਿਆ, ਪਰ ਉੱਥੇ ਕੋਈ ਵੀ ਨਹੀਂ ਸੀ। 3 ਜਨਵਰੀ 1993 ਨੂੰ ਪੁਲਿਸ ਨੇ ਅਖਬਾਰੀ ਖਬਰ ਰਾਹੀਂ ਇਹ ਦਾਅਵਾ ਕੀਤਾ। ਪੁੱਛਗਿੱਛ ਮੌਕੇ ਭਾਈ ਸਾਹਿਬ ਨੇ ਆਪਣੇ ਕੋਲ ਹਥਿਆਰ ਹੋਣ ਦੀ ਗੱਲ ਕਬੂਲੀ ਸੀ, ਜਿਸ ਤੋਂ ਬਾਅਦ ਇੱਕ ਪੁਲਿਸ ਪਾਰਟੀ ਸਿੱਧਵਾਂ ਥਾਣੇ ਦੇ ਪਿੰਡ ਕੰਨੀਆ ਕੋਲ ਹਥਿਆਰਾਂ ਦੀ ਬਰਾਮਦਗੀ ਲਈ ਭਾਈ ਸਾਹਿਬ ਨੂੰ ਲੈ ਕੇ ਜਾ ਰਹੀ ਸੀ ਕਿ ਰਸਤੇ ਵਿੱਚ ਖਾੜਕੂਆਂ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਫਰਾਰ ਹੋ ਗਏ। ਇਹ ਖਬਰ ਪੜ੍ਹ ਕੇ ਪੂਰੇ ਪੰਜਾਬ ਨੂੰ ਕੋਈ ਭੁਲੇਖਾ ਨਾ ਰਿਹਾ ਕਿ ਸਰਕਾਰ ਨੇ ਤਸ਼ੱਦਦ ਕਰਕੇ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਅਤੇ ਹੁਣ ਝੂਠੀਆਂ ਖਬਰਾਂ ਛਾਪ ਰਹੇ ਨੇ। ਭਾਈ ਸਾਹਿਬ ਦੀ ਸ਼ਹੀਦੀ ਦੀ ਖਬਰ ਸਿੱਖ ਜਗਤ ਵਿੱਚ ਅੱਗ ਵਾਂਗੂ ਫੈਲ ਗਈ। ਉਹਨਾਂ ਦੇ ਇਲਾਕੇ ਵਿੱਚ ਧਰਨੇ ਮੁਜ਼ਾਹਰੇ ਸ਼ੁਰੂ ਹੋ ਗਏ। ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ। ਇਸ ਤੋਂ ਮਗਰੋਂ ਭਾਈ ਸਾਹਿਬ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਮਿਲੀ। ਇਹ ਗੱਲ ਜੱਗ ਜ਼ਾਹਰ ਹੈ ਕਿ ਜਗਰਾਓਂ ਪੁਲਿਸ ਨੇ ਭਾਈ ਸਾਹਿਬ ਨੂੰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ, ਪਰ ਹਾਲੇ ਵੀ ਕਾਨੂੰਨੀ ਕਾਰਵਾਈ ਵਿੱਚ ਉਹ ਫਰਾਰ ਨੇ। ਹੁਣ ਇਸ ਗੱਲ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਵੋ ਕਿ ਜੇਕਰ ਪੰਥ ਦੀਆਂ ਸਰਮੌਰ ਹਸਤੀਆਂ ਨਾਲ ਇਸ ਪੱਧਰ ਦਾ ਸਲੂਕ ਹੁੰਦਾ ਸੀ ਤਾਂ ਆਮ ਸਿੱਖ ਦਾ ਕੀ ਹਾਲ ਹੁੰਦਾ ਹੋਣਾ। ਸ਼ਹਾਦਤ। ਭਾਈ ਸਾਹਿਬ ਦੀ ਸ਼ਹਾਦਤ ਦੀ ਸੱਚਾਈ 6 ਸਾਲ ਤੱਕ ਰਾਜ ਬਣੀ ਰਹੀ। ਅਖੀਰ 6 ਸਾਲ ਬਾਅਦ 14 ਮਈ 1998 ਨੂੰ ਜਗਰਾਓਂ ਥਾਣੇ ਅੰਦਰ ਬਤੌਰ ਸਿਪਾਹੀ ਤੈਨਾਤ ਦਰਸ਼ਨ ਸਿੰਘ ਹਠੂਰ ਨੇ ਆਪਣੀ ਜ਼ੁਬਾਨ ਖੋਲ੍ਹੀ। ਦਰਸ਼ਨ ਸਿੰਘ ਹਠੂਰ ਉਸ ਵਕਤ ਥਾਣੇ ਅੰਦਰ ਤੈਨਾਤ ਸੀ ਜਦ ਭਾਈ ਸਾਹਿਬ ਉੱਤੇ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਨੇ ਸਭ ਕੁਝ ਆਪਣੇ ਅੱਖੀਂ ਦੇਖਿਆ ਸੀ। ਦਰਸ਼ਨ ਸਿੰਘ ਹਠੂਰ ਦੱਸਿਆ, ਭਾਈ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ CIA ਸਟਾਫ ਜਗਰਾਓਂ, ਥਾਣਾ ਸਦਰ ਜਗਰਾਓਂ ਅਤੇ ਪੁਲਿਸ ਲਾਈਨ ਜਗਰਾਓਂ ਰੱਖਿਆ ਗਿਆ ਸੀ। ਜਗਰਾਓਂ ਪੁਲਿਸ ਜ਼ਿਲ੍ਹੇ ਦੇ ਮੁਖੀ ਸਵਰਨ ਸਿੰਘ ਘੋਟਣੇ ਦੀਆਂ ਸਖ਼ਤ ਹਦਾਇਤਾਂ ਸੀ ਕਿ ਭਾਈ ਸਾਹਿਬ ਨੂੰ ਇੱਕ ਦਿਨ ਵਿੱਚ ਅੱਡ-ਅੱਡ ਥਾਵਾਂ 'ਤੇ ਰੱਖਿਆ ਜਾਵੇ ਤਾਂ ਕਿ ਕਿਸੇ ਅਕਾਲੀ ਲੀਡਰ ਜਾਂ ਲੋਕਾਂ ਨੂੰ ਉਹਨਾਂ ਦੀ ਸੂਹ ਨਾ ਮਿਲ ਸਕੇ। ਪੁੱਛਗਿੱਛ ਦੌਰਾਨ ਭਾਈ ਸਾਹਿਬ ਤੋਂ ਉਹਨਾਂ ਦੇ ਧਰਮ ਪ੍ਰਚਾਰ ਬਾਰੇ ਪੁੱਛਿਆ ਜਾਂਦਾ, ਖਾੜਕੂਆਂ ਨਾਲ ਉਹਨਾਂ ਦੇ ਸੰਬੰਧਾਂ ਬਾਰੇ ਪੁੱਛਿਆ ਜਾਂਦਾ, ਖਾਸ ਕਰਕੇ ਕੀਪੇ ਸ਼ੇਖੂਪੁਰੀਏ ਬਾਰੇ ਪੁੱਛਿਆ ਜਾਂਦਾ। ਜਦ ਭਾਈ ਸਾਹਿਬ ਕਹਿੰਦੇ ਕਿ ਉਹ ਕੀਪੇ ਜਾਂ ਹੋਰ ਖਾੜਕੂ ਸਿੰਘਾਂ ਨਾਲ ਮੇਰਾ ਕੋਈ ਸੰਬੰਧ ਨਹੀਂ, ਮੈਂ ਸਿਰਫ ਧਰਮ ਪ੍ਰਚਾਰ ਕਰ ਲੋਕਾਂ ਨੂੰ ਗੁਰੂ ਦੇ ਰਲ ਲਾਉਂਦਾ, ਤਾਂ ਇਸ ਉੱਤੇ ਘੋਟਣਾ ਹੋਰ ਖਿੱਚ ਜਾਂਦਾ। ਤਦ ਫਿਰ ਉਹ ਤਸ਼ੱਦਦ ਦੀ ਇੰਤਹਾ ਕਰ ਦਿੰਦਾ। ਉਹਨਾਂ ਭਾਈ ਸਾਹਿਬ ਨੂੰ ਬਿਲਕੁਲ ਨਿਰਵਸਤਰ ਕਰਕੇ ਬਾਹਾਂ ਪਿੱਛੇ ਬੰਨ੍ਹ ਕੇ ਛੱਤ ਨਾਲ ਲਟਕਾ ਦਿੱਤਾ ਸੀ। ਘੋਟਣਾ ਕੋਲ ਕੁਰਸੀ ਡਾਹ ਕੇ ਬੈਠਾ ਸੀ ਅਤੇ ਇੰਸਪੈਕਟਰ ਗੁਰਮੀਤ ਸਿੰਘ, DSP ਹਰਭਗਵਾਨ ਸੋਢੀ ਕੋਲ ਖੜ੍ਹੇ ਸੀ। ਘੋਟਣੇ ਦਾ ਡਰਾਈਵਰ SI ਚੰਨਣ ਸਿੰਘ ਭਾਈ ਸਾਹਿਬ ਨੂੰ ਬੈਂਤਾਂ ਨਾਲ ਬੁਰੀ ਤਰ੍ਹਾਂ ਕੁੱਟਦਾ ਪਿਆ ਸੀ। ਲੰਮਾ ਸਮਾਂ ਇੱਦਾਂ ਤਸ਼ੱਦਦ ਕਰਦੇ ਰਹੇ ਫਿਰ ਭਾਈ ਸਾਹਿਬ ਨੂੰ ਥੱਲੇ ਲਾ ਲਿਆ ਤੇ ਗੁਰਮੀਤ ਸਿੰਘ ਨੇ ਕੇਸਾਂ ਤੋਂ ਫੜ ਲਿਆ। ਬਾਹਾਂ ਪਿੱਛੇ ਬੰਨ ਕੇ ਵਿੱਚੋਂ ਲੱਤ ਲੰਘਾ ਲਈ ਤੇ ਗੋਡਾ ਭਾਈ ਸਾਹਿਬ ਦੀ ਕਮਰ 'ਤੇ ਦੇ ਦਿੱਤਾ। ਭਾਈ ਸਾਹਿਬ ਦੀਆਂ ਲੱਤਾਂ ਫੜ ਕੇ ਅੱਡ ਅੱਡ ਪਾਸੇ ਖਿੱਚਦੇ ਸੀ, ਜਿਵੇਂ ਮੁਰਗੇ ਦੀਆਂ ਮਰੋੜਦੇ ਨੇ। ਇੱਦਾਂ 5 ਦਿਨ ਲਗਾਤਾਰ ਰਾਤ ਦਿਨ ਤਸ਼ੱਦਦ ਚੱਲਦਾ ਰਿਹਾ। ਜਦ ਭਾਈ ਸਾਹਿਬ ਕੁਝ ਵੀ ਕਬੂਲ ਨਾ ਕੀਤਾ ਤਾਂ ਗੋਲੀ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਹਾਲੇ ਭਾਈ ਸਾਹਿਬ ਸਹਿਕਦੇ ਸੀ ਕਿ ਉਹਨਾਂ ਦੇ ਸਰੀਰ ਦੇ ਟੋਟੇ ਟੋਟੇ ਕਰਕੇ ਕੰਨੀਆਂ ਗੁਰਦੁਆਰੇ ਕੋਲ ਦਰਿਆ ਵਿੱਚ ਰੋੜ ਦਿੱਤਾ। ਭਾਈ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਲੋਕਾਂ ਵਿੱਚ ਇਹ ਚਰਚਾ ਫੈਲਾਈ ਗਈ ਕਿ ਘੋਟਣੇ ਨੇ ਆਪਣੀ ਬਦਲੀ ਕਰਵਾਉਣ ਲਈ ਜਾਣ ਬੁੱਝ ਕੇ ਭਾਈ ਸਾਹਿਬ ਦਾ ਕਤਲ ਕੀਤਾ। ਉਹ ਪਹਿਲਾਂ ਵੀ ਅਜਿਹਾ ਕਈ ਵਾਰ ਕਰ ਚੁੱਕਾ ਸੀ। ਇਹ ਗੱਲ ਵਿੱਚ ਸੱਚਾਈ ਸੀ ਅਤੇ ਹੈ ਕਿ ਪੁਲਿਸ ਅਧਿਕਾਰੀ ਆਪਣੀ ਬਦਲੀ ਕਰਵਾਉਣ ਲਈ ਅਜਿਹੇ ਕੰਮ ਅਕਸਰ ਕਰ ਦਿੰਦੇ ਨੇ ਜਿਸ ਨਾਲ ਸਰਕਾਰ ਉਹਨਾਂ ਨੂੰ ਬਦਲਣ ਲਈ ਮਜਬੂਰ ਹੋ ਜਾਵੇ। ਤਿਵਾੜੀ ਰਿਪੋਰਟ। ਭਾਈ ਸਾਹਿਬ ਦੀ ਸ਼ਹਾਦਤ ਬਾਰੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਸੀ। ਇਸ ਲਈ ਪਰਿਵਾਰ ਅਤੇ ਪੰਥ ਨੇ 30 ਜਨਵਰੀ 1996 ਨੂੰ ਭਾਈ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਕਰਵਾ ਕੇ ਭੋਗ ਪਾ ਦਿੱਤਾ ਸੀ। ਪਰ ਭਾਈ ਸਾਹਿਬ ਦੀ ਸ਼ਹੀਦੀ ਦੀ ਸੱਚਾਈ ਕਿਸੇ ਵੀ ਤਰ੍ਹਾਂ ਸਾਹਮਣੇ ਨਹੀਂ ਸੀ ਆ ਰਹੀ। 14 ਮਈ 1998 ਨੂੰ ਦਰਸ਼ਨ ਸਿੰਘ ਹਠੂਰ ਦੁਆਰਾ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪਹਿਲੀ ਵਾਰ ਮਨੁੱਖੀ ਅਧਿਕਾਰ ਸੰਗਠਨ ਦੇ ਸਮਾਗਮ ਵਿੱਚ ਭਾਈ ਸਾਹਿਬ ਦੀ ਸ਼ਹਾਦਤ ਬਾਰੇ ਸੱਚ ਜੱਗ ਜ਼ਾਹਰ ਕੀਤਾ। ਸੱਚਾਈ ਦੇ ਇਸ ਢੰਗ ਨਾਲ ਬਾਹਰ ਆਉਣ ਤੋਂ ਬਾਅਦ ਮਨੁੱਖੀ ਅਧਿਕਾਰ ਸੰਗਠਨਾਂ ਦੇ ਆਗੂ ਹਰਕਤ ਵਿੱਚ ਆਏ ਅਤੇ 5 ਜੂਨ 1998 ਨੂੰ ਸੁਪਰੀਮ ਕੋਰਟ ਦੇ ਸਾਬਕਾ ਜੱਜ ਸਰਦਾਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਮਨੁੱਖੀ ਅਧਿਕਾਰ ਕਮੇਟੀ ਦੇ ਆਗੂ ਇੱਕ ਵਫਦ ਰੂਪ ਵਿੱਚ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੂੰ ਮਿਲੇ ਅਤੇ ਭਾਈ ਕੌਂਕੇ ਦੀ ਸ਼ਹਾਦਤ ਦੀ ਅਸਲ ਜਾਂਚ ਕਰਨ ਦੀ ਅਪੀਲ ਕੀਤੀ। ਇਸ ਵਫਦ ਵਿੱਚ ਸ਼੍ਰੀ ਰਾਮ ਨਾਰਾਇਣ ਸ਼ਰਮਾ, ਜਸਟਿਸ ਅਜੀਤ ਸਿੰਘ ਬੈਂਸ, ਸਰਦਾਰ ਇੰਦਰਜੀਤ ਸਿੰਘ ਜੇਜੀ, ਡਾਕਟਰ ਸੁਖਜੀਤ ਕੌਰ, ਮੇਜਰ ਜਨਰਲ ਨਰਿੰਦਰ ਸਿੰਘ, ਸਰਦਾਰ ਅਮਰੀਕ ਸਿੰਘ ਮੁਕਤਸਰ, ਐਡਵੋਕੇਟ ਡੀ ਐਸ ਗਿੱਲ, ਐਡਵੋਕੇਟ ਸਰਦਾਰ ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ, ਐਡਵੋਕੇਟ ਸਰਦਾਰ ਨਵਕਿਰਨ ਸਿੰਘ, ਸ਼੍ਰੀਮਤੀ ਬਲਜੀਤ ਕੌਰ ਅਤੇ ਸਰਦਾਰ ਜਸਪਾਲ ਸਿੰਘ ਢਿੱਲੋਂ ਸ਼ਾਮਲ ਸੀ। ਇਸ ਤੋਂ ਬਾਅਦ ਬਾਦਲ ਸਰਕਾਰ ਵੱਲੋਂ ਭਾਈ ਸਾਹਿਬ ਦੇ ਕਤਲ ਦੀ ਜਾਂਚ ਕਰਨ ਲਈ ਐਡੀਸ਼ਨਲ ਡਾਇਰੈਕਟਰ ਜਨਰਲ ਬੀ ਪੀ ਤਿਵਾੜੀ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਬਣਾ ਦਿੱਤਾ ਗਿਆ। ਇਸ ਕਮਿਸ਼ਨ ਨੇ ਆਪਣੀ ਰਿਪੋਰਟ ਤਿਆਰ ਕਰਕੇ 3 ਮਹੀਨਿਆਂ ਵਿੱਚ ਦੇਣੀ ਸੀ, ਪਰ 1.5 ਸਾਲ ਲੰਘਣ ਤੋਂ ਬਾਅਦ 29 ਸਤੰਬਰ 1999 ਨੂੰ ਇਸ ਕਮਿਸ਼ਨ ਨੇ ਜਾਂਚ ਪੂਰੀ ਕਰਕੇ ਬਾਦਲ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ। ਇਸ ਰਿਪੋਰਟ ਵਿੱਚ ਭਾਵੇਂ ਬਿਆਨ ਸਿੰਘ ਅਤੇ ਪੁਲਿਸ ਮੁਖੀ ਗਿੱਲ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਕੀਤੇ ਸਿੱਖਾਂ ਦੇ ਕਾਂਡ ਦਾ ਜ਼ਿਕਰ ਹੈ, ਪਰ ਇਸ ਰਿਪੋਰਟ ਨੇ ਭਾਈ ਗੁਰਦੇਵ ਸਿੰਘ ਕੌਂਕੇ ਦਾ ਪੁਲਿਸ ਹਿਰਾਸਤ ਵਿੱਚ ਕਤਲ ਨਹੀਂ ਮੰਨਿਆ। ਰਿਪੋਰਟ ਵਿੱਚ ਇਹ ਤਾਂ ਮੰਨਿਆ ਗਿਆ ਕਿ ਪਿੰਡ ਦੇ ਲੋਕਾਂ ਦੀ ਹਾਜ਼ਰੀ ਵਿੱਚ 25 ਦਸੰਬਰ 1992 ਨੂੰ ਭਾਈ ਸਾਹਿਬ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਸੀ, ਪਰ ਨਾਲ ਇਹ ਵੀ ਲਿਖ ਦਿੱਤਾ ਕਿ ਇਸ ਗੱਲ ਦੇ ਕੋਈ ਠੋਸ ਸਬੂਤ ਨਹੀਂ ਕਿ ਭਾਈ ਸਾਹਿਬ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਮਾਰ ਦਿੱਤਾ। ਇਸ ਰਿਪੋਰਟ ਨੇ ਪੁਲਿਸ ਦੀ ਉਸ ਕਹਾਣੀ ਨੂੰ ਸਿਰੇ ਤੋਂ ਨਕਾਰ ਦਿੱਤਾ ਜਿਹੜੀ ਉਹਨਾਂ ਕੰਨੀਆਂ ਪਿੰਡ ਕੋਲੋਂ ਖਾੜਕੂਆਂ ਦੁਆਰਾ ਗੋਲੀ ਚਲਾ ਕੇ ਭਾਈ ਸਾਹਿਬ ਨੂੰ ਛੜਾ ਕੇ ਲੈ ਜਾਣ ਦੀ ਪੁਲਿਸ ਨੇ ਘੜੀ ਸੀ। ਪੁਲਿਸ ਨੇ ਸਿਪਾਹੀ ਤਰਸੇਮ ਸਿੰਘ ਨੂੰ ਵਿਖਾਵੇ ਲਈ ਮੁਲਤਵੀ ਵੀ ਕੀਤਾ ਸੀ, ਜਿਸ ਕੋਲੋਂ ਕਹਾਣੀ ਵਿੱਚ ਭਾਈ ਸਾਹਿਬ ਬੈਲਟ ਤੋੜ ਕੇ ਹੱਥ ਕੜੀ ਕੱਢ ਫਰਾਰ ਹੋ ਕੇ ਦਿਖਾਏ ਗਏ ਸੀ। ਕੇ ਪੀ ਐਸ ਗਿੱਲ ਨੇ ਇਸ ਸਿਪਾਹੀ ਨੂੰ ਮੁਆਵਜ਼ੇ ਵਜੋਂ 28 ਸੀਨੀਅਰ ਮੁਲਾਜ਼ਮਾਂ ਦੇ ਹੋਣ ਦੇ ਬਾਵਜੂਦ ਹੌਲਦਾਰ ਬਣਾ ਦਿੱਤਾ ਸੀ। ਤਿਵਾੜੀ ਰਿਪੋਰਟ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਲਈ ਅਸਲ ਜ਼ਿੰਮੇਵਾਰ ਸਵਰਨ ਸਿੰਘ ਘੋਟਣਾ, ਹਰਭਗਵਾਨ ਸਿੰਘ ਸੋਢੀ, ਚੰਨਣ ਸਿੰਘ, ਤਰਸੇਮ ਸਿੰਘ ਅਤੇ ਗੁਰਮੀਤ ਸਿੰਘ ਖਿਲਾਫ ਕੋਈ ਤਸੱਲੀ ਵਾਲੀ ਗੱਲ ਨਹੀਂ ਕੀਤੀ ਗਈ ਸੀ, ਪਰ ਥਾਣੇਦਾਰ ਗੁਰਮੀਤ ਸਿੰਘ ਖਿਲਾਫ ਤਿਵਾੜੀ ਰਿਪੋਰਟ ਵਿੱਚ ਇਹ ਖਾਸ ਸਿਫਾਰਿਸ਼ ਕੀਤੀ ਗਈ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਦਾ ਕੇਸ ਬਣਦਾ, ਪਰ ਬਾਦਲ ਨੇ ਉਸ ਉੱਤੇ ਕੋਈ ਗੌਰ ਨਹੀਂ ਕੀਤਾ ਅਤੇ ਉਹ ਥਾਣੇਦਾਰ ਤੋਂ ਤਰੱਕੀ ਕਰਦਾ ਕਰਦਾ ਡੀ ਐਸ ਪੀ ਬਣ ਗਿਆ। ਪ੍ਰਕਾਸ਼ ਬਾਦਲ ਬਾਰੇ ਉੱਦਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿ ਤਿਵਾੜੀ ਰਿਪੋਰਟ ਵਿੱਚ ਭਾਵੇਂ ਕੁਝ ਵੀ ਲਿਖਿਆ ਹੋਵੇ ਪਰ ਇਹਨੇ ਉਸਨੂੰ ਦੱਬ ਲੈਣਾ। ਜਿਹੜਾ ਬਾਦਲ ਦਲ ਸਿੱਖਾਂ ਨੂੰ ਦਿੱਲੀ ਦਰਬਾਰ ਵਾਂਗੂ ਆਪਣਾ ਵੈਰੀ ਮੰਨੀ ਬੈਠਾ ਹੋਵੇ, ਉਹਦੇ ਤੋਂ ਇਹ ਆਸ ਰੱਖਣੀ ਵੀ ਮੂਰਖਤਾ ਹੈ ਕਿ ਉਹ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਉਹਨਾਂ ਦਾ ਬਣਦਾ ਸਬਕ ਸਿਖਾਵੇਗਾ। 12 ਫਰਵਰੀ 1997 ਤੋਂ ਪਹਿਲਾਂ ਜ਼ਰੂਰ ਸਿੱਖਾਂ ਨੂੰ ਇਹ ਭਰਮ ਸੀ ਕਿ ਬਾਦਲ ਸਰਕਾਰ ਦਿੱਲੀ ਦਰਬਾਰ ਦੇ ਦਿੱਤੇ ਜ਼ਖਮਾਂ ਉੱਤੇ ਮਰਮ ਲਾਊਗੀ, ਕਿਉਂਕਿ ਬਾਦਲ ਉਸ ਵਕਤ ਪੰਜਾਬ ਦੇ ਲੋਕਾਂ ਨਾਲ ਇਹੋ ਵਾਅਦਾ ਕਰਕੇ ਮੁੱਖ ਮੰਤਰੀ ਦੀ ਕੁਰਸੀ ਲੈਣ ਵਿੱਚ ਕਾਮਯਾਬ ਹੋਇਆ ਸੀ ਕਿ 1978 ਤੋਂ ਲੈ ਕੇ 1997 ਤੱਕ ਕਾਂਗਰਸੀ ਜ਼ੁਲਮਾਂ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਤਦ ਲੋਕਾਂ ਨੇ ਉਹਦੀ ਇਸ ਗੱਲ ਉੱਤੇ ਯਕੀਨ ਕਰ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬਿਠਾ ਦਿੱਤਾ। ਪਰ ਬਾਦਲ ਉਸੇ ਮੁੱਖ ਮੰਤਰੀ ਦੀ ਕੁਰਸੀ ਦੇ ਪਾਵਿਆਂ ਥੱਲੇ ਤਿਵਾੜੀ ਰਿਪੋਰਟ ਹਮੇਸ਼ਾ ਲਈ ਦੱਬ ਕੇ ਬੈਠ ਗਿਆ। ਉਹਦੇ ਕੋਲੋਂ ਤਾਂ ਕੋਈ ਆਸ ਪੰਥ ਨੂੰ ਹੈ ਨਹੀਂ ਸੀ। ਸੋ ਅਪ੍ਰੈਲ 2002 ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਪੀਲ ਕੀਤੀ। ਉਸ ਵਿੱਚ ਮਾਨ ਸਾਹਿਬ ਇਹ ਅਪੀਲ ਕੀਤੀ ਕਿ ਤਿਵਾੜੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ। ਪਰ ਜੋ ਹੋਇਆ ਉਹਨੇ ਸਿੱਧ ਕੀਤਾ ਕਿ ਭਾਈ ਸਾਹਿਬ ਦੀ ਸ਼ਹੀਦੀ ਲਈ ਸਰਕਾਰੀ ਫੈਸਲਾ ਅਹਿਮ ਸੀ, ਨਾ ਕਿ ਕਿਸੇ ਪੁਲਿਸੀ ਦਾ ਨਿੱਜੀ ਵਤੀਰਾ। ਹਾਈ ਕੋਰਟ ਨੇ ਪਹਿਲਾਂ ਤੋਂ ਕੀਤੀ ਤਿਵਾੜੀ ਰਿਪੋਰਟ ਖਤਮ ਕਰਕੇ ਇੱਕ ਨਵੀਂ ਜਾਂਚ ਕਰਨ ਦੇ ਹੁਕਮ ਕਰ ਦਿੱਤੇ। ਇਹ ਨਵੀਂ ਜਾਂਚ ਕੈਪਟਨ ਸਰਕਾਰ ਵੇਲੇ ਪੂਰੀ ਹੋਈ। ਇਸ ਨਵੀਂ ਜਾਂਚ ਨੂੰ IG SK ਸ਼ਰਮਾ ਨੇ ਉਸ ਵੇਲੇ ਕਾਂਗਰਸ ਦੇ SSP ਸੁਖਵਿੰਦਰ ਸਿੰਘ ਛੀਨਾ ਅਤੇ ਦੋ ਹੋਰ SPਾਂ ਤੋਂ ਕਰਵਾਈ ਸੀ। ਇਸ ਨਵੀਂ ਜਾਂਚ ਵਿੱਚ ਤਿਵਾੜੀ ਰਿਪੋਰਟ ਦੇ ਸਾਰੇ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਕੇ ਬਰੀ ਕਰ ਦਿੱਤਾ ਗਿਆ ਸੀ।